ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵ ਹੈ ਸਭ ਸਾਚਾ ਅਨ ਦਿਨ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੀ ਅਰਦ ਉਰਦ ਉਰਧਾਰ ਗੁਰਮੁਖ ਪ੍ਰਭ ਸੇਵਹਿ ਸਭ ਸਾਚਾ ਅਨ ਦਿਨ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੀ ਅਰਦ ਉਰਦ ਉਰਧਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਆ ਆਪੇ ਕਿਰਪਾ ਧਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਆ ਆਪੇ ਕਿਰਪਾ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਭ ਇਕਬਾਤ ਸਭ ਬਰਕਤ ਰੋਸ਼ਨੀ ਚਿਰਾਗ ਮੁਰਸ਼ਦ ਦੇ ਕਾਮਲ ਨੂਰੇ ਨਜ਼ਰ ਦਰਦ ਆਲਮ ਸ਼ਾਹ ਸਾਹਿਬ ਸ਼ਹਿਨਸ਼ਾਹ ਵਾਲੀਏ ਦੋ ਜਹਾਨ ਸਰਵਰੇ ਕਾਇਨਾਤ ਮੁਜੱਸਮਾਏ ਆਦਿ ਹਯਾਤ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਡਿੱਠੇ ਸਭੇ ਥਾਂ ਨਹੀਂ ਤੁਦ ਜੇ ਹੋਇਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਜੋ ਕਥਾ ਵਿਚਾਰ ਇਸ ਪਾਵਨ ਅਸਥਾਨ ਤੇ ਮਰਿਆਦਾ ਅਨੁਸਾਰ ਮਿੱਤਾ ਪ੍ਰਤੀ ਆਪ ਸੰਗਤਾਂ ਗੁਰੂ ਦਰਬਾਰ ਵਿਚ ਹਾਜ਼ਰੀਆਂ ਭਰ ਕੇ ਜਾਂ ਟੀਵੀ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਦੀ ਧਰਤੀ ਤੇ ਸੁਰਤਕਾਰ ਗੁਰੂ ਚਰਨਾਂ ਨਾਲ ਜੁੜ ਕੇ ਸਰਵਣ ਕਰਦੇ ਹੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਆਪਣੀ ਗੋਦ ਵਿਚ ਮਿਲ ਬੈਠਣ ਦਾ ਔਰ ਆਪਣੇ ਦਰ ਘਰ ਦੀਆਂ ਵਡਿਆਈਆਂ ਸੁਣਨ ਔਰ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਆਓ ਭਾਗਾਂ ਵਾਲੇ ਹਾਂ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸੀਆਂ ਘੜੀਆਂ ਸਾਡੇ ਜੀਵਨ ਵਿਚ ਲਿਖੀਆਂ ਜੋ ਸਾਨੂੰ ਨਸੀਬ ਹੋ ਰਹੀਆਂ ਨੇ, ਤੋ ਕਰੋ ਕਿਰਪਾ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਔਰ ਜੋ ਇਸ ਪਾਵਨ ਅਸਥਾਨ ਤੇ ਲੜੀਵਾਰ ਸ਼ਬਦ ਵਿਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਹੈ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹੱਕ ਅਕਰਾ ਗੰਜੂਰ ਜੁਮਲਾ ਫੈਜ਼ੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਗੁਰਮੁਖ ਪ੍ਰਭ ਸੇਵਹਿ ਸਭ ਸਾਚਾ, ਅਣਦਿਨ ਸਹਿਜ ਪਿਆਰ।
ਸਤਿਗੁਰੂ ਮਹਾਰਾਜ ਜੀ ਨੇ ਅੱਜ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਖਤ ਸਾਹਿਬ ਤੇ ਸੁਭਾਇਮਾਨ ਪ੍ਰਕਾਸ਼ਮਾਨ ਹੋ ਕਰਕੇ ਜੋ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ, ਅੱਜ ਦਾ ਇਹ ਮੁੱਖ ਵਾਕ ਬਿਹਾਗੜਾ ਰਾਗ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੱਤਵਾਂ ਰਾਗ ਹੈ, ਉਸ ਬਿਹਾਗੜੇ ਰਾਗ ਦੀ ਜੋ ਵਾਰ ਹੈ, ਉਸ ਰਾਗ ਦੀ ਉਸ ਵਾਰ ਦੀ ਮਹਾਰਾਜ ਜੀ ਨੇ ਜੋ ਅੱਠਵੀਂ ਪੌੜੀ ਹੈ, ਜਿਸ ਨਾਲ ਦੋ ਸਲੋਕ ਨੇ। ਸਲੋਕ ਜਿਹੜੇ ਹੈ ਉਹ ਦੋਨੋ ਹੀ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਕੀਤੇ ਨੇ, ਔਰ ਜੋ ਪੌੜੀ ਹੈ ਉਹ ਸੋਢੀ ਸੁਲਤਾਨ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਹੋਈ। ਇਸ ਵਾਰ ਦੀਆਂ ਕੁੱਲ 21 ਪੌੜੀਆਂ ਨੇ, ਔਰ 21 ਦੀਆਂ 21 ਪੌੜੀਆਂ ਜਿਹੜੀਆਂ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ। ਇਸੇ ਕਰਕੇ ਜਦੋਂ ਆਪ ਜੀ ਇਸ ਵਾਰ ਦੀ ਸ਼ੁਰੂਆਤ ਵੇਖੋਗੇ, ਦਰਸ਼ਨ ਕਰੋਗੇ, ਤਾਂ ਉੱਥੇ ਆਪ ਜੀ ਨੂੰ ਬਚਨ ਲਿਖਿਆ ਮਿਲੇਗਾ, ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਭਾਵ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ। ਸਲੋਕ ਜਿਹੜੇ ਨੇ ਉਹ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਅਮਰਦਾਸ ਮਹਾਰਾਜ ਜੀ ਦੇ, ਉਹ ਸਾਨੂੰ ਵਿੱਚ ਜਿਹੜੇ ਪ੍ਰਾਪਤ ਹੋਣੇ। ਪਹਿਲਾ ਸਲੋਕ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਸਭ ਕਹਿੰਦੇ ਗੁਰਮੁਖ ਪ੍ਰਭ ਸੇਵੈ ਸਭ ਸਾਚਾ, ਅੰਨ ਦਿਨ ਸਹਿਜ ਪਿਆਰ। ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਨੇ, ਗੁਰਮੁਖ ਦਾ ਭਾਵ ਹੁੰਦਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਮੁਖੀ ਗੁਰੂ ਨੂੰ ਬਣਾਇਆ। ਜਿਵੇਂ ਆਪਾਂ ਘਰ ਦੇ ਵਿਚ ਕਿਸੇ ਨੂੰ ਮੁਖੀ ਮੰਨ ਲੈਂਦੇ ਹਾਂ ਵੀ ਭਾਈ ਇਹ ਸਾਡਾ ਜਿਹੜਾ ਦਾਦਾ ਹੈ ਜਾਂ ਬਾਪੂ ਹੈ ਜਾਂ ਬਾਪ ਹੈ, ਬੱਚੇ ਬਾਪ ਨੂੰ ਕਹਿੰਦੇ ਵੀ ਇਹ ਸਾਡੇ ਘਰ ਦਾ ਮੁਖੀ ਹੈ, ਆਗੂ ਹੈ, ਤੇ ਜਿਹਨੂੰ ਆਗੂ ਮੰਨੀਏ ਮੁਖੀ ਮੰਨੀਏ ਉਹਦੇ ਮਗਰ ਤੁਰਨਾ ਹੁੰਦਾ। ਮੁਖੀ ਦਾ ਵੈਸੇ ਮਤਲਬ ਵੀ ਇਹ ਹੁੰਦਾ ਵੀ ਜਿਹਨੂੰ ਅਸੀਂ ਮੁੱਖ ਰੱਖਦੇ ਹਾਂ, ਬਾਕੀ ਸਭ ਉਹਦੇ ਤੋਂ ਬਾਅਦ ਹੈ, ਸਾਡੇ ਲਈ ਮੁੱਖ ਜਿਹੜਾ ਉਹ ਇਹ ਚੀਜ਼ ਹੈ। ਤਾਂ ਗੁਰਮੁਖ ਦਾ ਅੱਖਰੀ ਅਰਥ ਜਿਹੜਾ ਆ, ਜਿਨੇ ਆਪਣੀ ਜ਼ਿੰਦਗੀ ਵਿਚ ਗੁਰੂ ਨੂੰ ਮੁੱਖ ਰੱਖਿਆ, ਤਾਂ ਹੁਣ ਜਿਨੇ ਗੁਰੂ ਨੂੰ ਮੁੱਖ ਰੱਖਿਆ ਉਹਦਾ ਹਰ ਕਰਮ ਹਰ ਕੰਮ ਜਿਹੜਾ ਉਹ ਗੁਰੂ ਦੇ ਅਨੁਸਾਰ ਹੋਏ। ਇਹਦੇ ਵਿਪਰੀਤ ਇੱਕ ਸ਼ਬਦ ਆਉਂਦਾ ਹੈ ਮਨਮੁੱਖ, ਉਹ ਵੀ ਗੁਰਬਾਣੀ ਚ ਆਪ ਜੀ ਪੜੋਗੇ, ਉਹਦਾ ਮਤਲਬ ਹੁੰਦਾ ਜਿਨੇ ਆਪਣੇ ਮਨ ਨੂੰ ਮੁੱਖ ਰੱਖਿਆ ਵੀ ਮੈਂ ਜੀ ਕਿਸੇ ਦੀ ਨੀ ਸੁਣਦਾ, ਜੋ ਮੇਰਾ ਮਨ ਕਹੇਗਾ ਮੈਂ ਉਹ ਕਰਨੀ, ਉਹ ਆਪਣੇ ਮਨ ਦੀ ਗੱਲ ਕਰਦਾ। ਲੇਕਿਨ ਜਿਹੜਾ ਗੁਰਮੁਖ ਬਣੇਗਾ ਉਹਨੇ ਆਪਣਾ ਮਨ ਗੁਰੂ ਅੱਗੇ ਵੇਚ ਦਿੱਤਾ, ਉਹ ਦੇ ਹੀ ਦਿੱਤਾ ਜਿਹਨੂੰ ਜਿਹਦੇ ਨਾਲ ਗੱਲ ਵਿਗੜਦੀ ਸੀ। ਤਾਂ ਹੀ ਮਹਾਰਾਜ ਕਹਿੰਦੇ ਮਨ ਵਿਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਜਿਹਨੇ ਆਪਣਾ ਮਨ ਗੁਰੂ ਨੂੰ ਦੇ ਦਿੱਤਾ। ਔਰ ਹੁਣ ਜਦੋਂ ਕੋਈ ਗੁਰਮੁਖ ਹੋ ਜਾਂਦਾ ਹੈ ਉਹਦਾ ਇੱਕ ਇੱਕ ਕਰਮ ਜਿਹੜਾ ਆ ਉਹ ਗੁਰੂ ਦੇ ਅਨੁਸਾਰ ਹੀ ਹੁੰਦਾ, ਉਹ ਆਪਣੀ ਮਰਜ਼ੀ ਨਹੀਂ ਕਰਦਾ। और महाराज जी ने गुरबाणी अंदर वचन बख्शे कि मार्ग चले भाइयड़े गुर कह सोकार कमाए जियो त्यागे मन की मतड़ी विसारे दूजा पाओ जी। कहिंदे अपने मन की मत त्याग देनी है ते गुरु की मत नू ग्रहण करना ओनू कहिंदे है गुरमुख। फिर चेता रखियो ओदे घर धी पुत पैदा होवे तां वी ओदे लई गुरु मुख होएगा भी इस वक्त मेरे गुरु साहिब जी की कहिंदे मैनू की करना चाहिए। उथे फिर शराब दे दौर नहीं चल सकते भी मुंडा होया जी वर्ताव ला दो यह नहीं हो सकता। उथे नशियां दा परोसना नहीं हो सकता। उथे धन दौलत लैण वाला किसी न किसी रूप दे विच और रिश्तेदार कोलों खिच लो इहदे कोलों खिच लो यह नहीं हो सकता। जिन्हें जिंदगी च गुरु नूं मुख रखिया वह किसी का हक नहीं मार सकता। धी पुत दा विआह है ਉਹ ਕੁਝ ਕਰੇਗਾ ਗੁਰੂ ਨੂੰ ਮੁੱਖ ਰੱਖੇਗਾ ਜੋ ਗੁਰੂ ਨੂੰ ਪਾਉਂਦਾ ਜੋ ਮਾਲਕ ਨੂੰ ਚੰਗਾ ਲੱਗਦਾ। ਅਮੂਮਨ ਕੀ ਹੁੰਦਾ ਜ਼ਿਆਦਾਤਰ ਕੀ ਹੁੰਦਾ ਨਹੀਂ ਜੀ ਫਲਾਣਾ ਰਿਸ਼ਤੇਦਾਰ ਕਹਿੰਦਾ ਇੰਜ ਕਰ ਲੋ ਫਲਾਣਾ ਕਹਿੰਦਾ ਇਸ ਤਰ੍ਹਾਂ ਕਰ ਲੋ ਉਹ ਫਿਰ ਉਨ੍ਹਾਂ ਨੂੰ ਮੁੱਖ ਰੱਖਦਾ ਆਂਦਾ ਜੀ ਅਸੀਂ ਤਾਂ ਨਾ ਮੁੰਡੇ ਦੇ ਨਾਨਕੇ ਮੁੱਖ ਰੱਖੇ ਨੇ ਜੋ ਕਹਿਣਗੇ ਉਹ ਕਰਾਂਗੇ ਜਾਂ ਇਹਦਾ ਫਲਾਣਾ ਰਿਸ਼ਤੇਦਾਰ ਮਾਸੜ ਮੁੱਖ ਰੱਖਿਆ ਉਹ ਜੋ ਕਹੇਗਾ ਕਰਾਂਗੇ ਇਹਦਾ ਚਾਚਾ ਮੁੱਖ ਰੱਖਿਆ ਜੋ ਕਹਿਦਾ ਉਹ ਕਰ। ਫਿਰ ਉੱਥੇ ਗੁਰੂ ਦੀ ਬਾਤ ਨਹੀਂ ਹੈ। ਜਿੱਥੇ ਗੁਰੂ ਮੁੱਖ ਆ ਉਹ ਕਹਿੰਦਾ ਮੈਂ ਸਭ ਨਾਲੋਂ ਪਹਿਲਾਂ ਮੇਰੇ ਗੁਰੂ ਤੋਂ ਪੁੱਛਾਂਗਾ ਵੀ ਮਹਾਰਾਜ ਆਪ ਜੀ ਨੂੰ ਆਪ ਜੀ ਦਾ ਕੀ ਹੁਕਮ ਆਪ ਜੀ ਨੂੰ ਜੋ ਚੰਗਾ ਲੱਗਦਾ ਮੈਂ ਉਹ ਕਰਾਂਗਾ। ਉਹਦੀ ਅਰਦਾਸ ਹੀ ਹੁੰਦੀ ਆ ਕਿ ਸੋਈ ਕਰਾਏ ਜੋ ਤੁਧ ਭਾਵੈ ਮੇਰੇ ਤੋਂ ਮਾਲਕਾ ਉਹ ਕਰਾਵੀ ਜੋ ਤੈਨੂੰ ਪਾਉਂਦਾ ਜੋ ਤੈਨੂੰ ਨਹੀਂ ਨਾ ਪਾਉਂਦਾ ਉਹ ਮੈਂ ਜ਼ਿੰਦਗੀ ਚ ਕਦੇ ਨਾ ਕਰਾਂ। ਇਹਨੂੰ ਕਹਿੰਦੇ ਗੁਰਮੁਖ। ਉਹਦੇ ਜੀਵਨ ਦਾ ਹਰ ਕਰਮ ਜਿਹੜਾ ਆ ਉਹ ਗੁਰੂ ਦੇ ਅਨੁਸਾਰ ਹੀ ਉਹਨੇ ਲੋਕਾਚਾਰੀ ਛੱਡ ਦਿੱਤੀ ਹੈ। ਸੰਸਾਰ ਵਾਲਾ ਜਿਹੜਾ ਪਾਸਾ ਹੈ ਵੀ ਮੈਂ ਫਲਾਣੇ ਨੂੰ ਖੁਸ਼ ਕਰਨਾ ਹੈ ਉਹਦੀ ਖੁਸ਼ੀ ਲੈਣੀ ਹੈ। ਔਰ ਸਿਆਣਿਆਂ ਨੇ ਬੜਾ ਪਿਆਰਾ ਬਚਨ ਕਿਹਾ ਉਹ ਕਹਿੰਦੇ ਚੇਤਾ ਰੱਖੀ ਸਾਰੇ ਜਗਤ ਨੂੰ ਖੁਸ਼ ਕਰਨ ਵਾਲਾ ਨਾ ਕੱਲੇ ਟੱਬਰ ਦੀ ਹੀ ਬਾਤ ਬੰਦਾ ਕਰ ਲਵੇ ਵੀ ਮੈਂ ਉਹਨੂੰ ਖੁਸ਼ ਕਰਨਾ ਹੈ। ਉਹ ਕਿਸੇ ਨੇ ਕਹਿੰਦੇ ਵੀ ਉਹਨੂੰ ਕਹਿ ਦਿੱਤਾ ਵੀ ਲੈ ਇੱਕ ਪੰਸੇਰੀ ਨਾ ਡੱਡੂਆਂ ਦੀ ਤੋਲ ਦੇ ਸ਼ਾਬੇ ਦੇ ਵਿੱਚ। ਹੁਣ 5 ਕਿਲੋ ਡੱਡੂ ਤੋਲਨੇ ਸਨ। ਉਹ ਵਿਚਾਰਾ ਕੀ ਕਰੇ ਵੀ ਇੱਕਰਾਂ ਤਾਂ ਉਹਨੇ ਇਕੱਠੇ ਕੁੱਠੇ ਕਰਕੇ ਜਿਹੜੇ ਸੀ ਉਹ ਛਾਬੇ ਚ ਪਾਏ ਤੇ ਜਿਵੇਂ ਉਹ ਬੋਦੀ ਫੜ ਕੇ ਨਾ ਤੱਕੜੀ ਦੀ ਚੁੱਕਣ ਲੱਗੇ ਤੇ ਕੋਈ 2 ਝਾਰ ਇਧਰ ਨੂੰ ਛਾਲ ਮਾਰ ਜਾਣ ਕੋਈ 2 ਝਾਰ ਇਧਰ ਨੂੰ ਕੋਈ ਇਧਰ ਨੂੰ ਉਹ ਇਧਰ ਵਾਲਿਆਂ ਨੂੰ ਇਕੱਠੇ ਕਰਕੇ ਵਿੱਚ ਧਰਦਾ ਤੇ 4 ਹੋਰ ਟੁੱਕੂ ਸੀ ਮਾਰ ਜਾਂਦੇ ਆ। ਉਧਰ ਵਾਲਿਆਂ ਨੂੰ ਲਿਆਉਂਦਾ ਘੇਰ ਕੇ ਹੋਰ 2 ਕਿਸੇ ਪਾਸੇ ਨੂੰ ਮੂੰਹ ਕਰੀ ਜਾਂਦੇ। ਉਹ ਕਹਿੰਦੇ ਭਾਈ ਇਹ ਭਾਵੇਂ ਸਾਰੀ ਜ਼ਿੰਦਗੀ ਲੱਗਾ ਰਵੇ ਇਹਨਾਂ ਨੂੰ ਤੋਲਣਾ ਬੜਾ ਔਖਾ ਹੈ। ਤੇ ਚੇਤਾ ਰੱਖਿਓ ਗੁਰਮੁਖੋ ਸੰਸਾਰ ਦੀ ਖੁਸ਼ੀ ਲੈਣੀ ਸਾਰੇ ਰਿਸ਼ਤੇਦਾਰ ਤੁਹਾਡੇ ਤੇ ਪ੍ਰਸੰਨ ਹੋ ਜਾਣ ਤੁਹਾਡਾ ਟੱਬਰ ਤੁਹਾਡੇ ਤੇ ਖੁਸ਼ ਹੋ ਜਾਏ ਇਹ ਇਸ ਤਰ੍ਹਾਂ ਹੀ ਇੰਨਾ ਔਖਾ ਕੰਮ ਹੈ ਜਿਵੇਂ ਡੱਡੂਆਂ ਨੂੰ ਛਾਬੇ ਚ ਪਾ ਕੇ ਤੋਲਣਾ ਔਖਾ ਕੰਮ ਹੈ। ਦੋਹਾਂ ਨੂੰ ਮਨਾਉਂਦੇ ਹੋ ਤੀਜੇ ਦਾ ਮੂੰਹ ਬਣਿਆ ਹੁੰਦਾ ਮੇਰੇ ਨਾਲ ਤੁਸੀਂ ਇੰਜ ਨਹੀਂ ਕੀਤਾ। ਉਹਨੂੰ ਬੰਦਾ ਮਸਾਂ ਜਿਹੜਾ ਮਨਾਉਣ ਵਾਲਾ ਕੰਮ ਕਰਦਾ ਹੈ ਤੇ ਉਹ ਚੌਥਾ ਮੂੰਹ ਬਣਾ ਕੇ ਬੈਠਾ ਹੁੰਦਾ ਔਰ ਸਾਰੀ ਜ਼ਿੰਦਗੀ ਬੰਦੇ ਦੀ ਐਸੇ ਚ ਨਿਕਲ ਜਾਂਦੀ ਹਾਏ ਫਲਾਣਾ ਨਾ ਰੁੱਸ ਜਾਏ ਹਾਏ ਫਲਾਣਾ ਨਾ ਰੁੱਸ ਜਾਏ। ਆਪਣੇ ਲਈ ਤਾਂ ਜੀਵੇ ਹੀ ਨਾ ਬੰਦਾ ਕਦੀ ਸਾਰੀ ਜ਼ਿੰਦਗੀ ਇਸੇ ਲਈ ਕੱਢ ਦਿੱਤੀ ਫਲਾਣਾ ਨਾ ਰੁੱਸ ਜਾਏ। ਪਰ ਜਿਨ੍ਹਾਂ ਨੇ ਉਸ ਮਾਲਕ ਨਾਲ ਜੁੜਨਾ ਕੀਤਾ ਉਹ ਕਹਿੰਦੇ ਮੇਰਾ ਕੇਵਲ ਗੁਰੂ ਨਾ ਰੁੱਸੇ ਬਾਕੀ ਦੁਨੀਆਂ ਰੁੱਸਦੀ ਹੈ ਤੇ ਪਈ ਰੁੱਸੇ ਮੈਨੂੰ ਕੋਈ ਪਰਵਾਹ ਨਹੀਂ। ਪਰ ਇਹ ਕਹਿ ਸਕਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਜਿਸ ਗੁਰੂ ਮਾਲਕ ਦੇ ਦਰ ਤੇ ਆਇਓ ਨਾ। ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕਿਹਾ ਰਿਸ਼ਤੇਦਾਰ ਕਹਿੰਦੇ ਸਨ ਆ ਕੇ ਗੁਰੂ ਅਮਰਦਾਸ ਜੀ ਨੂੰ ਤੁਸੀਂ ਜੀ ਘਰ ਜਵਾਈ ਬਣਾ ਕੇ ਇਹਨੂੰ ਤਾਂ ਮਜ਼ਦੂਰ ਬਣਾ ਛੱਡਿਆ ਜਦੋਂ ਬੌਲੀ ਸਾਹਿਬ ਦੀ ਸੇਵਾ ਚੱਲਦੀ ਸੀ। ਮਹਾਰਾਜ ਟੋਕਰੀ ਢਾਉਂਦੇ ਤੇ ਲਹਿਰੋਂ ਆਏ ਨਾ ਜਿਹੜੇ ਰਾਤ ਰੁਕਣ ਲਈ ਗੋਇੰਦਵਾਲ ਸਾਹਿਬ ਗਾਂਹ ਚੱਲੇ ਸਨ। ਲਓ ਜੀ ਤੁਸੀਂ ਤਾਂ ਮਜ਼ਦੂਰ ਬਣਾ ਛੱਡਿਆ ਜਵਾਈ ਭਾਈ ਇਸ ਤਰ੍ਹਾਂ ਰੱਖੀ ਦੇ ਆ ਕੁਝ ਹੈ। ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਵੱਲ ਤੱਕਿਆ ਉਨ੍ਹਾਂ ਨੇ ਹੱਥ ਜੋੜੇ ਗੁਰੂ ਅਮਰਦਾਸ ਮਹਾਰਾਜ ਵੱਲ ਸੀਸ ਇਸ ਤਰ੍ਹਾਂ ਕੀਤਾ ਮਹਾਰਾਜ ਇਨ੍ਹਾਂ ਨੂੰ ਕੀ ਪਤਾ ਇਹ ਜਿਹਨੂੰ ਮਜ਼ਦੂਰੀ ਪੈ ਦੱਸਦੇ ਨੇ ਇਹ ਸੇਵਾ ਤਾਂ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਉਨ੍ਹਾਂ ਨੂੰ ਮਿਲਦੀ। ਤੇ ਮਹਾਰਾਜ ਜੀ ਨੇ ਜਦੋਂ ਤਖ਼ਤ ਤੇ ਬੈਠੇ ਨਾ ਜਿਨ੍ਹਾਂ ਨੇ ਗੁਰੂ ਨੂੰ ਮੁੱਖ ਰੱਖਿਆ ਬਾਕੀ ਸਭ ਦੀ ਕਹਾਣੀ ਪਾਸੇ ਕੀਤੀ। ਉਸ ਦਾਤੇ ਨੇ ਕਹਿ ਦਿੱਤਾ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਧਾਰ। ਹੁਣ ਕੋਈ ਸਾਨੂੰ ਮੰਦਾ ਆਖਦਾ ਚੰਗਾ ਆਖਦਾ ਕੋਈ ਫਰਕ ਨਹੀਂ ਪੈਂਦਾ। ਕਿਸੇ ਨੇ ਸਾਨੂੰ ਆਖ ਦਿੱਤਾ ਵੀ ਭਾਈ ਤੂੰ ਪੁੱਤ ਦਾ ਵਿਆਹ ਕੀਤਾ ਤੂੰ ਤੇ ਬੰਬ ਕੱਢ ਛੱਡੀ, ਕਹਿੰਦੇ ਮੈਨੂੰ ਨੀ ਫਰਕ ਪੈਂਦਾ। ਤੇ ਕਿਸੇ ਨੇ ਆਖਿਆ ਬੜਾ ਕੰਜੂਸ ਨਿਕਲਿਆ ਸਿਰੇ ਦਾ ਵੀ ਇਹਨੇ ਕੇਵਲ ਸਾਦਾ ਭੋਜਨ ਪ੍ਰਸ਼ਾਦਾ ਹੀ ਛਕਾ ਛੱਡਿਆ। ਸੰਸਾਰ ਦੇ ਦੋ ਪਾਸੇ ਦੰਦੇ ਨੇ ਧਿਆਨ ਰੱਖਣਾ। ਮੈਂ ਇਹ ਬੇਨਤੀ ਜ਼ਰੂਰ ਕਰਾਂ ਗੁਰੂ ਨੂੰ ਮੁੱਖ ਰੱਖਣਾ, ਇਹਨੂੰ ਇਕ ਮਿੰਟ ਲਈ ਧਿਆਨ ਨਾਲ ਸੁਣਨਾ। ਅੱਜ ਸਾਡੇ ਅਸੀਂ ਧੀਆਂ ਪੁੱਤਰਾਂ ਦੇ ਵਿਆਹ ਕਰਦੇ ਹਾਂ ਜਾਂ ਕੋ ਉਮਰ ਦਰਾਜ ਬਜ਼ੁਰਗ ਸੰਸਾਰ ਤੋਂ ਚਲਾ ਜਾਂਦਾ, ਖਿਮਾ ਕਰਨਾ ਅੱਜ ਚਾਰ ਪੈਸੇ ਕੋਲ ਨੇ ਤੇ ਅਸੀਂ ਵਿਆਹ ਵਿਚ ਤੇ ਬਜ਼ੁਰਗ ਦੇ ਮਰਨੇ ਪਰਨੇ ਵਿਚ ਕੋਈ ਫਰਕ ਨਹੀਂ ਜੇ ਰਹਿਣ ਦਿੱਤਾ। ਉਹੋ ਜਿਹੀਆਂ ਚੀਜ਼ਾਂ ਹੀ ਜਿਹੜੀਆਂ ਉਹ ਵਿਆਹ ਧਰਾ ਤੇ ਵੀ ਅਸੀਂ ਅੱਡੀਆਂ ਚੁੱਕ ਕੇ ਕਰਜ਼ੇ ਚੁੱਕ ਕੇ ਪੈ ਲਾਉਣੇ ਆ ਤੇ ਕੋਈ ਬਜ਼ੁਰਗ ਗੁਜ਼ਰ ਗਿਆ ਉਹਦੇ ਭੋਗ ਵਾਲਾ ਕੰਮ ਵੀ ਇਹੋ ਜਿਹੇ ਕਰਨ ਲੱਗ ਪਿਆ। ਇਹ ਦਾਨਿਆਂ ਨੇ ਜਿਹੜੇ ਬੋਲ ਕੇ ਨਾ ਵੀ ਸਾਦੇ ਵਿਆਹ ਤੇ ਸਾਦੇ ਭੋਗ ਨਾ ਚਿੰਤਾ ਤੇ ਨਾ ਕੋਈ ਰੋਗ, ਕਿਉਂ ਜਿਹੜੇ ਬੰਦੇ ਤੁਹਾਡੇ ਕੋਲੋਂ ਰੋਟੀ ਖਾ ਗਏ ਆ ਬਜ਼ੁਰਗ ਦੀ ਭੋਗ ਤੇ ਉਹਨਾਂ ਤੁਹਾਨੂੰ ਦੁਬਾਰਾ ਪਰਤ ਕੇ ਆ ਕੇ ਪੁੱਛਿਆ ਵੀ ਫਲਾਣਾ ਸਿਆ ਤੂੰ ਕਹਿੰਦੇ ਇੰਨਾ ਉਦੋਂ ਜਿਹੜਾ ਅੰਤਮ ਅਰਦਾਸ ਕਰਨ ਵੇਲੇ ਜਾਂ ਬਾਪੂ ਦਾ ਭੋਗ ਪਾਉਣ ਵਾਲੇ ਇੰਨਾ ਕਰਜ਼ਾ ਚੁੱਕਿਆ ਸੀ ਉਹਦੀਆਂ ਕਿਸ਼ਤਾਂ ਲੈ ਗਈਆਂ ਤੇ ਅਜੇ ਰਹਿੰਦੀਆਂ, ਕੌਣ ਪੁੱਛਦਾ ਆ ਕੇ? ਕੋਈ ਵੀ ਨਹੀਂ ਪੁੱਛਦਾ। ਔਰ ਜਿਵੇਂ ਕਰਜ਼ਾ ਸਿਰ ਤੇ ਚੜ ਗਏ 52 ਬਚਨ ਆ ਕਲਗੀਧਰ ਪਾਤਸ਼ਾਹ ਮਹਾਰਾਜ ਦੇ, ਕਹਿੰਦੇ ਸਿੱਖ ਨੂੰ ਲੱਗਦੇ ਵਾ ਯਤਨ ਕਰਨਾ ਚਾਹੀਦਾ ਬਈ ਉਹ ਬਿਨਾਂ ਕਾਰਨ ਤੋਂ ਕਰਜ਼ਾ ਨਾ ਚੁੱਕੇ, ਬਹੁਤ ਮਾੜੀ ਬਾਤ ਹੈ। ਲੈਂਦਾ ਨਹੀਂ ਚਿੰਤਾ ਵੱਧਦੀ ਹੈ, ਚਿੰਤਾ ਚੱਲੇਗੀ ਤੇ ਬੰਦੇ ਨੂੰ ਰੋਗ ਲੱਗਦੇ ਨੇ, ਇਹੋ ਕੁਝ ਹੀ ਹੁੰਦਾ ਇਹ। ਪਰ ਇਹ ਧਿਆਨ ਕਰਿਓ ਚੰਗਾ ਖਵਾ ਦਿੰਦੇ ਹੋ ਤੇ ਫਿਰ ਪਤਾ ਕੀ ਕਹਿੰਦੇ ਆ, ਇਹਨਾਂ ਨੂੰ ਤਾਂ ਲੱਗਦਾ ਬੁੱਢੇ ਮਰੇ ਦਾ ਕੋਈ ਥੋੜਾ ਬਹੁਤ ਅਫਸੋਸ ਹੀ ਹੈ ਨੀ, ਲਓ ਇਹਨਾਂ ਤਾਂ ਗੁਲਾਬ ਜਾਮਣ ਬਣਾ ਦਿੱਤੇ ਆ ਕੁਝ ਕਰ ਦਿੱਤਾ। ਤੇ ਜੇ ਪੰਗਤਾਂ ਚ ਬਿਠਾ ਕੇ ਦਾਲ ਰੋਟੀ ਖਵਾ ਦਿਓ, ਲੈ ਦੱਸੋ ਉਹ ਪੜਾ ਹਿੱਕ ਤੇ ਧਰ ਕੇ ਲੈ ਗਿਆ, ਇੰਨਾ ਕੁਝ ਇਹਨਾਂ ਲਈ ਛੱਡ ਗਿਆ, ਚੱਜ ਦੀ ਰੋਟੀ ਵੀ ਨੀ ਸੀ ਖਵਾ ਸਕਦੇ। ਇਹ ਸਿਆਣੇ ਤਾਂ ਕਹਿੰਦੇ ਵੀ ਦਾਤਰੀ ਨੂੰ ਇੱਕ ਪਾਸੇ ਦੰਦੇ ਤੇ ਸੰਸਾਰ ਨੂੰ ਦੋ ਪਾਸੇ, ਲੇਕਿਨ ਅਸੀਂ ਸੰਸਾਰ ਦੀ ਪਰਵਾਹ ਛੱਡ ਕੇ ਜੇ ਗੁਰੂ ਦੀ ਮੱਤ ਨੂੰ ਅਖਤਿਆਰ ਕਰਾਂਗੇ, ਇਨ੍ਹਾਂ ਵਾਧੂ ਦੇ ਖਰਚਿਆਂ ਤੋਂ ਬਚਾਂਗੇ, ਇਨ੍ਹਾਂ ਨੂੰ ਬੱਚਿਆਂ ਦੀ ਕੋਈ ਚੰਗੀ ਪੜ੍ਹਾਈ ਲਿਖਾਈ ਵੱਲ ਜਾਂ ਆਪਣੀ ਕੌਮ ਦੇ ਆਪਣੇ ਪੰਥ ਦੇ ਕਿਸੇ ਗਰੀਬ ਬੱਚੇ ਦੀ ਕੋਈ ਫੀਸ ਦੇਣ ਦੇ ਇਨ੍ਹਾਂ ਕਾਰਜਾਂ ਵਾਸਤੇ ਵਰਤਾਂਗੇ, ਚੇਤਾ ਰੱਖਿਓ ਗੁਰੂ ਦੀ ਖੁਸ਼ੀ ਮਿਲੇਗੀ, ਗੁਰੂ ਦੀ ਪ੍ਰਸੰਨਤਾ ਮਿਲੇਗੀ। ਦੁਆਈ ਰੱਬ ਦੀ ਇਨ੍ਹਾਂ ਚੀਜ਼ਾਂ ਤੋਂ ਬਚੋ। ਪਰ ਅਸੀਂ ਪਤਾ ਕੀ ਕਹਿੰਦੇ ਹਾਂ, ਹਾਏ ਲੋਕ ਕੀ ਕਹਿਣਗੇ। ਮਹਾਰਾਜ ਕਹਿੰਦੇ ਇਹ ਫਾਈ ਜਿਹੜੀ ਹੈ ਇਹ ਆਪਣੇ ਗਲ ਚੋਂ ਲਾਹ ਕੇ ਸੁੱਟ ਦੇ, ਇਹ ਚੀਜ਼ਾਂ ਨੂੰ ਲੋਕਨ ਕੀਆਂ ਵਡਿਆਈਆਂ ਅੱਗੇ ਸੇਤੀ ਜਾਲ, ਇੰਨੀ ਜਲਈ ਨਾਮ ਵਿਸਾਰਿਆ ਇੱਕ ਨਾ ਚੱਲੀਆਂ ਨਾਲ, ਇਨ੍ਹਾਂ ਨੇ ਨੀ ਨਾਲ ਤੁਰਨਾ, ਨਾਲ ਉਸ ਮਾਲਕ ਨੇ ਜਾਣਾ। ਮਹਾਰਾਜ ਕਹਿੰਦੇ ਗੁਰਮੁਖ ਉਹ ਹੈ ਜਿਨ੍ਹੇ ਆਪਣੇ ਜੀਵਨ ਵਿਚ ਗੁਰੂ ਨੂੰ ਮੁੱਖ ਰੱਖਿਆ। ਕਹਿੰਦੇ ਗੁਰਮੁਖ ਪ੍ਰਭ ਸੇਵੈ ਸਭ ਸਾਚਾ, ਉਹ ਸਦੈਵ ਉਹ ਸੱਚੇ ਪ੍ਰਭੂ ਨੂੰ ਸਿਮਰਦੇ ਯਾਦ ਕਰਦੇ, ਅੰਨ ਦਿਨ ਸਹਿਜ ਪਿਆਰ, ਤੇ ਇਹ ਨੀ ਵੀ ਕੁਝ ਦਿਨਾਂ ਦਾ, ਕਹਿੰਦੇ ਅੰਨ ਦਿਨ ਹਰ ਸਮੇ ਉਸ ਮਾਲਕ ਦੇ ਨਾਲ ਉਨ੍ਹਾਂ ਦੀ ਪ੍ਰੀਤ ਆ, ਉਨ੍ਹਾਂ ਦਾ ਪ੍ਰੇਮ ਆ। ਸਹਿਜ ਵਿਚ ਟਿਕਾ ਵਿਚ ਇਕ ਚੀਜ਼ ਹੁੰਦੀ ਉਚੇਚ ਕਰਨਾ, ਇਕ ਹੈ ਕਿ ਸੁਭਾਅ ਬਣ ਗਿਆ ਉਸ ਮਾਲਕ ਨੂੰ ਉਹ ਨਿੱਤਾ ਪ੍ਰਤੀ ਚੇਤੇ ਕਰਦੇ ਆ, ਯਾਦ ਕਰਦੇ ਆ। ਇਹ ਨਾ ਕਰਨਾ ਮਾਲਕ ਦੇ ਦਰ ਤੇ ਆਇਓ, ਇੱਥੇ ਅੰਮ੍ਰਿਤ ਵੇਲੇ ਉੱਠੇ ਹੋ, ਇਹਨੂੰ ਇੱਥੇ ਹੀ ਨਾ ਛੱਡ ਦੇਣਾ, ਨਾਲ ਲੈ ਕੇ ਜਾਇਓ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ, ਅਰਦਾਸ ਕਰਿਓ ਦਾਤਾ ਤੂੰ ਤੁਸੀਂ ਜੋ ਕਿਹਾ ਵੀ ਗੁਰਸਿੱਖ ਕਿਵੇਂ ਦਾ ਹੋਣਾ ਚਾਹੀਦਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਹਾਰ, ਤੇ ਮਹਾਰਾਜ ਮੈਂ ਘਰ ਜਾਵਾਂ ਕਿਸੇ ਪਿੰਡ ਰਹਿਣਾ ਸ਼ਹਿਰ ਰਹਿਣਾ ਦੇਸ਼ ਰਹਿਣਾ, ਮਾਲਕਾ ਉੱਥੇ ਵੀ ਤੂੰ ਮੇਰੇ ਉੱਤੇ ਕਿਰਪਾ ਕਰੀ, ਮੈਂ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਾਂ, ਮੈਂ ਇਸੇ ਤਰ੍ਹਾਂ ਤੇਰੀ ਯਾਦ ਵਿਚ ਜੁੜਾ, ਤੈਨੂੰ ਅਰਾਧਾਂ, ਤੇਰੀ ਇਬਾਦਤ ਕਰਾਂ, ਤੇਰੀ ਬੰਦਗੀ ਕਰਾਂ। ਕਹਿੰਦੇ ਉਹ ਫਿਰ ਸਹਿਜ ਦੇ ਵਿਚ ਉਸ ਮਾਲਕ ਨੂੰ ਅਰਾਧ ਸਦੈਵ ਸੱਚੇ ਨੂੰ ਚੇਤੇ ਕਰਦੇ ਹਨ।
ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਧ ਉਰ ਧਾਰ।
ਕਹਿੰਦੇ ਫਿਰ ਉਹ ਸਦੈਵ ਆਨੰਦ ਦੇ ਵਿੱਚ, ਇੱਕ ਹੁੰਦੀ ਹੈ ਕਿ ਕੁਝ ਸਮੇਂ ਲਈ ਬੰਦੇ ਕੋਲੇ ਖੁਸ਼ੀ, ਆ ਜਿਹੜੀਆਂ ਵੀ ਵਸਤੂਆਂ ਦੀ ਪਦਾਰਥਾਂ ਦੀ ਜਿਹੜੀ ਪ੍ਰਸੰਨਤਾ ਹੈ ਨਾ, ਉਹ ਬੜੀ ਥੋੜ ਚਿਰੀ ਹੈ। ਪਦਾਰਥ ਕੋਲ ਨੇ ਤੇ ਬੰਦਾ ਖੁਸ਼ ਏ, ਚਲੇ ਜਾਣ ਤੇ ਬੰਦਾ ਦੁਖੀ ਹੋ ਜਾਂਦਾ। ਪਰ ਜੇ ਕਹਿੰਦੇ ਸਦੈਵ ਦਾ ਆਨੰਦ ਚਾਹੁਣਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਆ, ਜੋ ਸੁਖ ਕੋ ਚਾਹੇ ਸਦਾ। ਹੁਣ ਇਹ ਸਾਨੂੰ ਜੇ ਪੁੱਛਿਆ ਜਾਏ ਵੀ ਸਦਾ ਖੁਸ਼ ਰਹਿਣਾ ਚਾਹੁਣਾ, ਸਦਾ ਆਨੰਦ ਵਿਚ, ਤੇ ਸਾਰੇ ਕਹਾਂਗੇ ਜੀ ਹਾਂ। ਤੇ ਮਹਾਰਾਜ ਕਹਿੰਦੇ ਫਿਰ ਜੋ ਮੈਂ ਕਹਿੰਦਾ ਉਹ ਕਰ ਲੈ ਭਾਈ। ਆਂਦਾ ਜੀ ਉਹ ਕਰਨਾ ਬੜਾ ਔਖਾ, ਪਰ ਖੁਸ਼ੀ ਸਦੈਵ ਚਾਹੀਦੀ ਹੈ। ਸਭ ਕਹਿੰਦੇ ਏਦਾਂ ਤਾਂ ਨਹੀਂ ਹੋ ਸਕਦੀ। ਇਸੇ ਕਰਕੇ ਜੋ ਸੁਖ ਕੋ ਚਾਹੇ ਸਦਾ ਕੀ ਕਰ, ਸ਼ਰਨ ਰਾਮ ਕੀ ਲੇ, ਉਸ ਪਰਮੇਸ਼ਰ ਦੀ ਸ਼ਰਨ ਵਿਚ ਆ ਜਾ। ਇਕ ਟੋਡੀ ਰਾਗ ਦੇ ਵਿਚ ਬਚਨ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਦਾ, ਰਸਨਾ ਗੁਣ ਗੋਪਾਲ ਨਿਧ ਗਾਇਨ। ਉਹਦੇ ਵਿਚ ਬਚਨ ਮਹਾਰਾਜ ਨੇ ਵਰਤਿਆ, ਅਵਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਕਹਿੰਦੇ ਸਦੈਵ ਉਸ ਮਾਲਕ ਨੂੰ ਸਿਮਰ ਤਾਂ ਤੂੰ ਸਦਾ ਆਨੰਦ ਦੇ ਵਿਚ ਹੋਏਗਾ। ਕਹਿੰਦੇ ਸਦਾ ਆਨੰਦ ਗਾਵੇ ਗੁਣ ਸਾਚੇ ਅਰਧ ਉਰਧ ਉਰ ਧਾਰ, ਉਸ ਸੱਚੇ ਦੇ ਗੁਣ ਗਾਉਂਦੇ ਆ। ਅਰਧ ਤੇ ਉਰਧ ਇਹਦਾ ਭਾਵ ਹਿਰਦੇ ਤੋਂ ਵੀ ਲਿਆ, ਤੇ ਇਹਦਾ ਭਾਵ ਜਿਹੜਾ ਆਕਾਸ਼ ਪਤਾਲ ਹਰ ਥਾਂ ਤੇ ਉਸ ਮਾਲਕ ਨੂੰ ਵਸਿਆ ਵੇਖਦੇ ਆ। ਆਪਣੇ ਅੰਦਰ ਵੀ ਮਾਲਕ ਹੈ, ਉਹਨਾਂ ਵਸਿਆ ਵੇਖਿਆ, ਤੇ ਬਾਹਰ ਵੀ ਉਹ ਹੋਈ, ਅੰਦਰੋਂ ਤੇ ਬਾਹਰੋਂ ਜਿਹੜਾ ਨਿਰਮਲ ਹੋ ਗਿਆ। ਇਹ ਨਹੀਂ ਵੀ ਰਸਨਾ ਤੋਂ ਕਹਿੰਦੇ ਆ ਤੇ ਹਿਰਦੇ ਚ ਨਹੀਂ ਵਸਾਇਆ, ਉਹਨਾਂ ਦੇ ਹਿਰਦੇ ਵਿਚ ਵੀ ਵਸ ਗਿਆ। ਰਸਨਾ ਤੋਂ ਵੀ ਕਹਿੰਦੇ ਆ, ਉਹਨਾਂ ਨੇ ਅੰਦਰ ਬਾਹਰ ਉਸ ਮਾਲਕ ਨੂੰ ਅਰਾਧਨਾ, ਭਾਵ ਕੇ ਘਰ ਨੇ ਤਾਂ ਵੀ ਅਰਾਧੇ ਨੇ, ਬਾਹਰ ਵੀ ਤਾਂ ਵੀ ਅਰਾਧੇ ਨੇ, ਕਿਤੇ ਵੀ ਭਰੋਸਾ ਉਸੇ ਮਾਲਕ ਦਾ, ਉਸੇ ਦੀ ਅਰਾਧਨਾ ਕਰਦੇ ਹਨ।
ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ।
ਕਹਿੰਦੇ ਫਿਰ ਅੰਦਰ ਉਹ ਮਾਲਕ ਪ੍ਰੀਤਮ ਵਸਿਆ, ਪਿਆਰਾ ਵਾਹਿਗੁਰੂ, ਉਹ ਅੰਦਰ ਵਸ ਗਿਆ। ਤੁਰ ਕਰਮ ਲਿਖਿਆ ਕਰਤਾਰ, ਇਹ ਬਖਸ਼ਿਸ਼ ਹੋਈ। ਉਹਨਾਂ ਆਖਿਆ ਦਾਤਾ ਤੂੰ ਧੁਰ ਤੋਂ ਰਹਿਮਤ ਕੀਤੀ, ਤੇਰੀ ਬਖਸ਼ਿਸ਼ ਤੇਰੀ ਮੇਰਾਮਤ ਤੋਂ ਬਗੈਰ ਨਹੀਂ ਸੀ ਹੋ ਸਕਦਾ। ਇਹ ਤੇਰੀ ਧੁਰ ਕਰਮ ਲਿਖਿਆ ਕਰਤਾਰ, ਧੁਰ ਤੋਂ ਉਸ ਮਾਲਕ ਨੇ ਭਾਗਾਂ ਵਿਚੋਂ ਬਖਸ਼ਿਸ਼ ਦੇ ਦਿੱਤੀ, ਉਹਦੀ ਕਿਰਪਾਲਤਾ ਉਹਦੀ ਦਿਆਲਤਾ। ਕਹਿੰਦੇ ਫਿਰ ਉਹ ਮਾਲਕ ਅੰਦਰ ਵਸਿਆ, ਜਿਹਦੇ ਲਈ ਰੋਜ਼ ਅਰਦਾਸਾਂ ਕਰਦਾ ਸੀ, ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਉ। ਕਹਿੰਦੇ ਉਹ ਮਾਲਕ ਹੁਣ ਅੰਦਰ ਵਸਿਆ, ਇਹ ਧੁਰ ਤੋਂ ਲਿਖਿਆ ਉਸ ਕਰਤਾਰ ਦਾ ਲੇਖ, ਉਹਦੀ ਬਖਸ਼ਿਸ਼ ਹੈ।
ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ।
ਮਹਾਰਾਜ ਫਿਰ ਕਹਿੰਦੇ ਉਹ ਆਪ ਹੀ ਮਿਲਾਵਣ ਵਾਲਾ, ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ, ਉਹਨੇ ਆਪ ਹੀ ਕਿਰਪਾ ਕੀਤੀ, ਆਪ ਹੀ ਆਪਣੇ ਨਾਲ ਮਿਲਾ ਲਿਆ। ਕਿਉਂਕਿ ਦੋ ਚੀਜ਼ਾਂ ਹੁੰਦੀਆਂ ਆ, ਇੱਕ ਬੰਦਾ ਸਾਧਨਾ ਕਰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਗੇ ਤੇ ਮਹਾਰਾਜ ਸਾਨੂੰ ਵਾਰ ਵਾਰ ਕਹਿਣਗੇ ਇਸ ਤਰ੍ਹਾਂ ਕਰ, ਇਸ ਤਰ੍ਹਾਂ ਕਰ, ਆ ਕਰ, ਇਸ ਤਰ੍ਹਾਂ ਅਰਾਧ। ਪਰ ਕੋਈ ਵੀ ਸ਼ਬਦ ਪੜ੍ਹ ਕੇ ਵੇਖੋ, ਅਖੀਰ ਸਤਿਗੁਰਾਂ ਨੇ ਬਾਤ ਇੱਥੇ ਲਿਆ ਕੇ ਖੜੀ ਕੀਤੀ, ਕਹਿੰਦੇ ਤੂੰ ਕਰੇਗਾ ਸਭ ਕੁਝ, ਪਰ ਚੇਤਾ ਰੱਖੀ ਜਿੰਨਾ ਚਿਰ ਉਹਦੀ ਬਖਸ਼ਿਸ਼ ਉਹਦੀ ਮੋਹਰ ਨਾ ਲੱਗੀ, ਉਨਾ ਚਿਰ ਸਭ ਕੁਝ ਪ੍ਰਵਾਨ ਨਹੀਂ ਹੋਣਾ। ਇਸੇ ਕਰਕੇ ਉਸ ਮਾਲਕ ਦੇ ਕੋਲੋਂ ਸਦੈਵ ਮੰਗਣਾ ਕਿ ਦਾਤਾ ਸਾਧਨਾ ਇਹ ਵੀ ਤੇਰੀ ਮੇਰਾਮਤ ਹੋਵੇ ਤਾਂ ਕੋਈ ਕਰ ਸਕਦਾ, ਪਰ ਜੋ ਮੈਂ ਕਰ ਰਿਹਾ ਹਾਂ ਕਰਮ ਧਰਮ ਇਹ ਪ੍ਰਵਾਨ ਚੜ੍ਹ ਜਾਏ, ਲੇਖੇ ਵਿਚ ਪੈ ਜਾਏ, ਇਹ ਤੈਨੂੰ ਭਾ ਜਾਏ ਤਾਂ ਹੋ ਸਕਦਾ, ਵਰਨਾ ਨਹੀਂ ਹੋ ਸਕਦਾ। ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ, ਕਹਿੰਦੇ ਉਹ ਆਪ ਹੀ ਕਿਰਪਾ ਕਰਦਾ ਹੈ, ਆਪ ਮੇਰਾਮਤ ਕਰਦਾ ਹੈ। ਗੁਰ ਕਿਰਪਾ ਜਿਵ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। और इथे मैं कृपा दे उत्ते एक छोटी जी बेनती करा प्रोफेसर पूर्ण सिंह जी होनी जिन्हां ने डॉक्टरी की पढ़ाई जेड़ी है पहला लाहौर तो दे तो बाद उन्होंने फार्मेसी जेड़ी सी जाके जापान तो की उन्होंने समय च भाई साहब भाई वीर सिंह का संघ होया गुरु चरणा नाल जीवन जुड़िया देहरादून नौकरी करते सन मालक की इबादत आराधना ऐसे जुड़े उन्होंने उधर के लोग भी बड़ा प्रेम करते क्योंकि जो हर का प्यारा सो सभना का प्यारा उन्हें तीन चार साधु एक दिन मिलना आ गए उन्होंने ध्यान न सुनना वो आके ते दर्शन करके कुछ बचन विलास होए तो उन्होंने चुने एक साधु प्रोफेसर पूर्ण सिंह जी होना वल वेख के कहिंदा महात्मा जी तुसी केड़ी भगती करदे हो प्रोफेसर पूर्ण सिंह नूं वो साधु पुछदा तुसी केड़े मंत्र दा जाप करदे हो केड़ी साधना करदे हो जे सदका तुहाडे चेहरे ते इहो जिहा नूर है अगों हुण उन्हां दा जवाब सुनना साडे वर्गे नूं कोई पुछे जी तुहाडे कोल आया तुहाडे कोल असीं बंदा कहिंदा ना महीने ने घंटे कम कीता मैं आ कीता मैं ओह कीता ओह जदों पुछिया ना भी ओह अगों जवाब की दिता कहिण लगे जी भगती करनी साधना करनी एक करनी ता एक पासे रही मैनू ता ए भी नहीं पता भी भगती करी दी किवें मैनू ता ए भी नहीं पता भी साधना करी दी किवें पर एक गल दा मैनू पता है भी जेड़ा बादशाह हुंदा ना राजा उन्हें बड़े जंग लड़के बहुत परिश्रम करके एक वड्डी सल्तनत बनाई हुंदी राजभाग खड़ा कीता हुंदा किन्ने उस राजे दे महल विच जेड़ा बच्चा जन्म लैंदा अजे उन्हें साधना कोई नहीं कीती ना उन्हें कोई जंग लड़िया ना उन्हें किते होर कुछ कीता पर उन्हें जमदे नूं नाम मिल जांदा है राजकुमार क्यों क्योंकि राजे दे महल जमे राजे दा पुत होया कहिंदे साधना भगती आराधना है सब कुछ यह तां साडे गुरु साहिबान ने कीता सी असीं नहीं कीता उस मालक ने कीता असीं उहदे घर पैदा होए सानू जमदिआं नूं राजकुमार जिहड़ा है वह दात मिल गई असीं उह शहनशाह दे बच्चे हाँ वह मालक जिहड़ा पातशाहां दा पातशाह है पर असीं माण करिए कि असीं उस दाते दे बच्चे हाँ वह मालक कहिंदे फिर जिवें बाप की जायदाद बच्चे नूं मिलदी है इस तरह गुरु की बख्श जिहड़ी उहदे प्यारिआं उहदे पुत्तर जदों कोई धीआं बन जांदे उहनां विच वरतदी है कहिंदे ओ मालक आप ही नानक आप मिलायन आपे कृपा तार कहिंदे आप ही कृपा करके आप ही रहमत करके मिलावन वाला है
महला तीजा कहया कथया ना पाईया आन दिन रहा सदा गुण गाए
महाराज कहिंदे कहण नाल कथन नाल केवल गल्लां बातां नाल भावे बंदा दिन रात इहो जिहा कर्म करदा रहे इस तरह नहीं पाया जाता उस मालक की बख्शिश तो बिना कहिंदे केवल कथनी करके कहण करके उस मालक नूं प्राप्त नहीं किया जा सकता कोई आखे कि मैं अपनी साधना करके अपने कर्म करके उहदी मेहर तो बिना पा लवां कहिंदे भाई नहीं हो सकता
बिन कर्मा किना ना पायो
बख्शिश तो बगैर किसे ना पाया बड़े लोग विरला के बिलला के कूक के चले गए बड़े यत्न किते उन्होंने लेकिन प्राप्त नहीं कर सके मिल नहीं सकया उन्होंने केंद्र उस मालक की नदरे इनायत ता करके जपजी साहब की जदो महाराज 38 नंबर पौड़ी का अखीरला बचन कहिंदे ते साहब कहिंदे जिन को नदर कर्म तिन कार नानक नदरी नदर निहाल जिदे उत्ते उहदी नदर हो जाए जिदे उत्ते उहदी मेरामत हो जाए कहिंदे फिर उहनूं निहालता मिलदी है वैसे कहिंदे केवल अपने कथनी करनी दे नाल कोई कवे मैं पा लवां इस तरह नहीं हो सकदा
गुर का शब्द मन तन भिजा आप वसा मन आए
फिर महाराज कहिंदे गुर का शब्द मन तन भिजा गुरु दे शब्द दे विच मन ते तन भिज जाए भिजण दा भाव यह है कि असी उस मालक दे शब्द दे विच साडा आपा भाव जेड़ा वह गवाच जाए अंदरों भावना अंदरों प्रेम जेड़ा है ਉਹ ਪ੍ਰਗਟ ਹੋ ਜਾਏ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਵਸੈ ਮਨ ਆਏ, ਫਿਰ ਉਹ ਆਪ ਹੀ ਕਿਰਪਾ ਕਰਦਾ, ਆਪ ਹੀ ਤਰਸ ਕਰਦਾ। ਬਾਬਾ ਮਰਦਾਨਾ ਪੁੱਛਦਾ ਗੁਰੂ ਨਾਨਕ ਸਾਹਿਬ ਜੀ, ਜਿੱਦਣ ਸੁਲਤਾਨਪੁਰ ਸਾਹਿਬ ਤੋਂ ਉਦਾਸੀਆਂ ਨੂੰ ਤੁਰਨ ਲੱਗੇ ਨਾ ਯਾਤਰਾ ਨੂੰ, ਕਹਿੰਦਾ ਬਾਬਾ ਜਾਣਾ ਕਿੱਥੇ ਆਪਾਂ ਭਲਾ, ਕਿੰਨੀ ਕੁ ਦੂਰ ਜਾਣਾ, ਕਿੱਥੇ ਜਾਣਾ? ਤੇ ਮਹਾਰਾਜ ਦਾ ਉੱਤਰ ਪਤਾ ਕੀ ਸੀ, ਮਰਦਾਨਿਆ ਜਿੱਥੇ ਕਰਤਾਰ ਲੈ ਜਾਏਗਾ। ਕਹਿੰਦਾ ਜੀ ਰਵਾਂਗੇ ਕਿੱਥੇ, ਜਿੱਥੇ ਕਰਤਾਰ ਰੱਖੇ, ਖਾਵਾਂਗੇ ਕੀ, ਛਕਾਂਗੇ ਕੀ? ਮਹਾਰਾਜ ਕਹਿੰਦੇ ਜੋ ਕਰਤਾਰ ਛਕਾਏ। ਵਾਪਸ ਕਦੋਂ ਆਵਾਂਗੇ, ਜਦੋਂ ਕਰਤਾਰ ਲੈ ਆਏਗਾ। ਬਾਬਾ ਮਰਦਾਨਾ ਥੋੜਾ ਜਿਹਾ ਤਲਖੀ ਵਿੱਚ ਆ ਕੇ ਪਤਾ ਕੀ ਕਹਿੰਦਾ, ਬਾਬਾ ਸਭ ਕੁਝ ਕਰਤਾਰ ਹੀ ਕਰੇਗਾ ਕਿ ਤੂੰ ਵੀ ਕੁਝ ਕਰੇਗਾ? ਤੇ ਮਹਾਰਾਜ ਹੱਸ ਪਏ। ਗੁਰੂ ਨਾਨਕ ਸਾਹਿਬ ਸਤਿਗੁਰੂ ਭਾਈ ਕਹਿੰਦੇ ਸਨ ਬਾਬੇ ਮਰਦਾਨੇ ਨੂੰ, ਕਹਿੰਦੇ ਭਾਈ ਸੱਚ ਆਖਿਆ ਜੇ, ਮੈਂ ਕੁਝ ਵੀ ਨਹੀਂ ਕਰਦਾ, ਸਭ ਕੁਝ ਕਰਤਾਰ ਹੀ ਕਰੇਗਾ, ਉਹ ਹੀ ਕਰਨ ਵਾਲਾ। ਔਰ ਜਿੱਦਣ ਇਹ ਭਾਵਨਾ ਸਾਡੇ ਅੰਦਰ ਆ ਜਾਏ ਨਾ, ਐਵੇਂ ਪਤਾ ਨੀ ਪੰਡਾਂ ਚੁੱਕੀ ਫਿਰਦੇ ਆ, ਮੈਂ ਕਰਦਾ ਮੈਂ ਕਰੂੰ ਤੇ ਮਿਲੂ, ਮੇਰੇ ਬੱਚੇ ਮੇਰੇ ਤੋਂ ਬਾਅਦ ਕੀ ਕਰਨਗੇ, ਰੋਟੀ ਮਿਲੂ ਕਿ ਨਾ ਮਿਲੂ, ਖਾਣਗੇ ਕਿ ਨਹੀਂ ਖਾਣਗੇ। ਮਹਾਰਾਜ ਕਹਿੰਦੇ ਵਿਅਰਥ ਦੀ ਪੰਡ ਚੁੱਕੀ ਫਿਰਦਾ, ਜਿਹਦਾ ਮਿਲਣਾ ਮਿਲਾਉਣਾ ਕੁਛ ਵੀ ਨਹੀਂ, ਚਿੰਤਾ ਦੀ ਕਹਾਣੀ ਛੱਡ, ਕੇਵਲ ਤੇ ਕੇਵਲ ਉਹਦਾ ਚੇਤਾ ਕਰ, ਉਹਦੀ ਯਾਦ ਵਿੱਚ ਜੁੜ। ਜਿੱਦਣ ਉਹਦੇ ਭਰੋਸੇ ਤੇ ਹੋ ਜਾਏਗਾ, ਸਾਹਿਬ ਕਹਿੰਦੇ ਤੇਰੇ ਜੀਵਨ ਦੇ ਸਭ ਦੁੱਖ ਜਿਹੜੇ ਉਹ ਮਿਟ ਜਾਣਗੇ। ਤਾਂ ਕਰਕੇ ਮਹਾਰਾਜ ਕਹਿੰਦੇ ਆ ਕਿ ਭਾਈ ਗੁਰ ਕੈ ਸ਼ਬਦ ਮਨ ਤਨ ਭਿਜੈ ਆਪ ਵਸੈ ਮਨ ਆਏ। ਗੁਰੂ ਦੇ ਸ਼ਬਦ ਨਾਲ ਜਦੋਂ ਮਨ ਤਨ ਭਿਜਦਾ, ਫਿਰ ਉਹ ਆਪ ਹੀ ਕਿਰਪਾ ਕਰਕੇ ਮਨ ਵਸਦਾ ਹੈ।
ਨਾਨਕ ਨਦਰੀ ਪਾਈਆ ਆਪੇ ਲਏ ਮਿਲਾਏ।
ਕਹਿੰਦੇ ਉਹਦੀ ਨਦਰ ਦੇ ਨਾਲ ਫਿਰ ਉਹ ਪ੍ਰਾਪਤ ਹੁੰਦਾ, ਨਦਰ ਮਿਹਰ ਭਰੀ ਨਜ਼ਰ ਉਸ ਮਾਲਕ ਦੀ। ਨਾਨਕ ਨਦਰੀ ਪਾਈਆ ਆਪੇ ਲਏ ਮਿਲਾਏ, ਕਹਿੰਦੇ ਫਿਰ ਉਹ ਆਪ ਹੀ ਮਾਲਕ ਕਿਰਪਾ ਕਰਕੇ ਮਿਲਾ ਲੈਂਦਾ। ਜਿਹੜੇ ਮਿਲੇ ਉਹਨਾਂ ਨੇ ਇਹ ਨਾ ਆਖਿਆ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਜੋਗੀਆਂ ਨੇ, ਕਹਿੰਦੇ ਜੀ ਜਿਹੜਾ ਬਾਬਾ ਕਿਸੇ ਅੱਗੇ ਨਾ ਝੁਕਿਆ, ਚਾਰੇ ਚੱਕ ਝੁਕਾ ਦਿੱਤੇ, ਜਿਨ੍ਹਾਂ ਅੱਗੇ ਅਸੀਂ ਆਖ ਦਿੱਤਾ ਸਿੱਧ ਬੋਲਣ ਸੋ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਉਹ ਬਾਬੇ ਨੇ ਕਹਿੰਦੇ ਤੁਹਾਨੂੰ ਤਖ਼ਤ ਤੇ ਬਿਠਾ ਕੇ ਮੱਥਾ ਟੇਕ ਦਿੱਤਾ, ਤੁਹਾਡੇ ਅੱਗੇ ਝੁਕ ਗਿਆ ਬਾਬਾ, ਉਹਨਾਂ ਇਹ ਸ਼ਬਦ ਵਰਤਿਆ ਜੋਗੀਆਂ ਨੇ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਜਵਾਬ ਪਤਾ ਕੀ ਦਿੱਤਾ, ਕਹਿੰਦੇ ਇੱਕ ਬੱਚਾ ਬਹੁਤ ਛੋਟੀ ਉਮਰ ਅਜੇ ਤੁਰਨ ਜੋਗਾ ਵੀ ਨਹੀਂ, ਮਲ ਮੂਤਰ ਉਹਨੇ ਕੱਪੜਿਆਂ ਚ ਹੀ ਕਰ ਦਿੱਤਾ, ਮਿੱਟੀ ਨਾਲ ਲਿਬੜਿਆ ਹੋਇਆ, ਹੁਣ ਗੰਦਗੀ ਦਾ ਭਰਿਆ ਹੋਇਆ, ਲਿਬੜਿਆ ਤਿਬੜਿਆ ਰੋ ਰਿਹਾ। ਉਹਦਾ ਰੋਣਾ ਸੁਣ ਕੇ ਪਿਓ ਜਾਂ ਮਾਂ ਆ ਗਈ, ਉਹਨੇ ਮਾਂ ਜਾਂ ਪਿਓ ਨੂੰ ਵੇਖ ਕੇ ਬਾਹਾਂ ਫੈਲਾਈਆਂ ਵੀ ਮੈਨੂੰ ਚੁੱਕ ਲਓ, ਹੁਣ ਉਹ ਥੱਲੇ ਬੈਠਾ, ਜਿਹਨੇ ਚੁੱਕਣਾ ਹੈ ਉਹਨੂੰ ਥੱਲੇ ਝੁਕਣਾ ਪੈਣਾ। ਕਹਿੰਦੇ ਉਸ ਮਾਂ ਨੇ ਜਾਂ ਪਿਓ ਨੇ ਉਸ ਰੋਂਦੇ ਕਰਲਾਉਂਦੇ ਨੂੰ, ਮਲ ਮੂਤਰ ਦੇ ਨਾਲ ਭਰੇ ਹੋਏ ਬੱਚੇ ਨੂੰ, ਲਿਬੜੇ ਤਿਬੜੇ ਨੂੰ ਚੁੱਕਿਆ, ਚੁੱਕ ਕੇ ਗਲ ਨਾਲ ਲਾਇਆ, ਨਵਾ ਧਵਾ ਕੇ ਸੋਹਣੇ ਬਸਤਰ ਪਵਾ ਦਿੱਤੇ। ਕਹਿੰਦੇ ਜਿਹੜਾ ਥੱਲੇ ਹੋ ਕੇ ਬੱਚੇ ਨੂੰ ਚੁੱਕਣਾ ਹੈ ਨਾ, ਉਹਨੂੰ ਮਾਂ ਬਾਪ ਦਾ ਚੁੱਕਣਾ ਨਹੀਂ ਕਹਿੰਦੇ, ਉਸ ਬੱਚੇ ਉੱਤੇ ਤਰਸ ਕਹਿੰਦੇ, ਉਸ ਬੱਚੇ ਉੱਤੇ ਮਿਹਰ ਕਹਿੰਦੇ। ਕਹਿੰਦੇ ਮੈਂ ਬਿਲਕੁਲ ਉਸ ਨਿਆਈ ਸਾਂ, ਅਸੀਂ ਵੀ ਲਿਬੜੇ ਤਿਬੜੇ ਸਾਂ ਉਗਣਾ ਵਿਕਾਰਾਂ ਨਾਲ, ਗੁਰੂ ਨਾਨਕ ਨੂੰ ਸਾਡੇ ਉੱਤੇ ਤਰਸ ਆ ਗਿਆ, ਉਸ ਮਾਲਕ ਨੇ ਕਿਰਪਾ ਕੀਤੀ ਸਾਨੂੰ ਚੁੱਕਿਆ, ਗਲ ਵਕੜੀ ਵਿੱਚ ਲਿਆ, ਉਹ ਦਾਤੇ ਨੇ ਲੈਣੇ ਤੋਂ ਗੁਰੂ ਅੰਗਦ ਦੇਵ ਪਾਤਸ਼ਾਹ ਬਣਾ ਦਿੱਤਾ। ਇਹ ਉਹਦੀ ਮਿਹਰ, ਇਹ ਨਾ ਆਖਿਆ ਕਿ ਮੈਂ 7 ਸਾਲ ਇੰਨੀ ਸਾਧਨਾ ਕੀਤੀ, ਅਸੀਂ ਰਾਤ ਨੂੰ ਕੱਪੜੇ ਧੋਂਦੇ ਰਹੇ ਜਾਂ ਅਸੀਂ ਮੀਂਹ ਚ ਜਿਹੜਾ ਕੰਧਾਂ ਬਣਾਉਂਦੇ, ਨਾ ਨਾ, ਸਾਧਨਾ ਦੀ ਤਾਂ ਗੱਲ ਹੀ ਨਾ ਕੀਤੀ। ਕਹਿੰਦੇ ਉਸ ਮਾਲਕ ਨੇ ਮਿਹਰ ਕਰ ਦਿੱਤੀ, ਤਾਂ ਕਰਕੇ ਕਹਿੰਦੇ ਨਾਨਕ ਨਦਰੀ ਪਾਈ ਹੈ ਆਪੇ ਲਏ ਮਿਲਾਏ। ਉਹਦੀ ਨਦਰ ਨਾਲ ਪਾਇਆ ਜਾਂਦਾ, ਉਹ ਆਪ ਹੀ ਮਿਹਰ ਕਰਕੇ ਮਿਲਾਉਂਦਾ ਹੈ।
ਪਾਉੜੇ ਆਪੇ ਵੇਦ ਪੁਰਾਣ ਸਭ ਸਾਸਤ ਆਪ ਕਥਾ ਆਪ ਭੀਜਾ।
ਮਹਾਰਾਜ ਕਹਿੰਦੇ ਕਿ ਸਭੇ ਜੋ ਭਾਈ ਧਾਰਮਿਕ ਗ੍ਰੰਥ ਨੇ, ਉਹ ਜਿਨ੍ਹਾਂ ਨੇ ਵੀ ਰਚੇ, ਸਭਨਾਂ ਦੇ ਵਿੱਚ ਜੋਤ ਤੇ ਪਰਮੇਸ਼ਰ ਦੀ ਹੈ ਨਾ, ਉਹ ਆਪ ਹੀ ਮਾਲਕ ਸਭਨਾਂ ਵਿੱਚ ਵਸਦਾ। ਕਹਿੰਦੇ ਆਪੇ ਵੇਦ ਪੁਰਾਣ ਸਭ ਸ਼ਾਸਤ ਆਪ ਕਥਾ ਆਪ ਭੀਜਾ। ਕਹਿੰਦੇ ਆਪ ਹੀ ਬਹਿ ਕੇ ਕਿਤੇ ਕਥਨ ਕਰਦਾ ਤੇ ਆਪ ਹੀ ਕਿਤੇ ਬੈਠ ਕੇ ਪਿਆ ਸੁਣਦਾ ਹੈ। ਵਕਤਾ ਵੀ ਆਪ ਹੈ, श्रोता भी आप है। जे मैं आखा कि मैं बोलना ना ए नहीं हो सकता। माताएं तो साहब ने आख्या ज्यों बुलावे त्यों बोले स्वामी, कुदरत कवन हमारी। ते जदो कोई प्रेम विच भिज के सुनदा है तुहाडे विच सुन वाला भी वो आप ही बैठा है, कोई दूजा नहीं है। जदो उसनू महसूस किया जांदा कहिंदे कथन वाला किते बैठ के कथदा है ते किते आप ही उहनू सुन के कहिंदे फिर भिजदा है, प्यार विच आउंदा है, उस शरदा विच आउंदा है।
आपे ही बह पूजे करता आप परपंच करीजा,
आपे ही बैठ के पूजा करदा, आपे ही बह पूजे करता, ते आप ही परपंच जेड़ा वो पसारा है। जिन्हू महाराज ने आख्या कई कोट होए पुजारी, कई कोट आचार व्यवहारी, तो कहिंदे वो किते पूजा करन वाला है, और नाल कहिंदे फिर आप ही परपंच ये जेड़ा पसारा है ये सारा कुछ उस मालक ने बनाया, वो ही करने वाला, उहदे तो बगैर कोई दूसरा तो है नहीं। गुरु नानक साहिब महाराज बचन वरतदे न, मन मंदर तन वेस कलंदर, घट ही तीर्थ नावा, एक शब्द मेरे प्राण बसत है बौड़ जन्म न आवा। कहिंदे वो मेरा मन ही मंदर बन गया, उहनू पूजण वाला भी आप हो गया, पुजारी भी आप हो गया। कहिंदे ओ मालक आप ही इस परपंच नू इस पसारे नू मालक आप ही बनावन वाला है।
आप पर विरत आप निर्विरती आपे आकाथक थीजा।
पर विरत दा अर्थ हुंदा किसी चीज विच प्रवेश करना, निविरत दा मतलब हुंदा उहदे चों निर्लेप हो जाना। आप ही इहदे विच प्रविरत है, भाव के खचित है, मिलिया होया आ, ते आप ही इहदे तों निर्लेप है।
आप ही आकाथक थीजा,
आप ही कहिंदे किते अकथ है भी जिहनू कथिया नहीं जा सकदा, ते आप ही उस अकथ नू कथन वाला उहदी कथनी करदा है।
आप ही पुन सब आप कराई आप अलिप्त वर तीजा,
आप ही पुन करावण वाला ते आप ही निर्लेप होके। जदों मालक कृपा करदा ना किसी दी तली ते कुछ धर दे, देना वैसे चाहिदा है भी जिन्हू तुसी जानो, जिहड़े बंदे ने तुहाडे तो लैके मुड़ के ठेके ते खलोते होना, इहो जिहे बंदे नू धन देने दी लोड़ नहीं है। वेख के देना चाहिदा भी इह लोड़वंदा हैगा, इहनू वाकई जरूरत हैगी है। तो कहिंदे जे धरदा है ना किसी दी तली ते इह ना मुछां नू ता दे के आख्या कर मैं इन्ने दे छड्डे, सगों हाथ जोड़ के उस दाते दा शुक्र करया कर, दातिया तू बड़ा तरस कीता मैनू किसे दी तली ते कुछ धरन जोगा बनाया, हाथ वड्डण वाला नहीं बनाया, ये तेरी रहमत आ, तेरा तरस आ, फिर अहंकार नहीं आएगा। महाराज तेरा दिता उहदे विचों कुछ दिता है, मैं तां नहीं कुछ देण जोगा ना मैं कुछ करन जोगा, इह तां सब तेरा है। साहिब कहिंदे फिर अंदर आपे पुन सब आप कराए, आप अलपत वरतीजा, ते आप ही निर्लेप होके न्यारा होके वरतदा है।
आपे सुख दुख देवा करता आपे बख्श करीजा,
आपे ही सुख ते दुख ये सब ओदियां दातां ने। इसे करके महाराज कहिंदे संपै देखना हरखीए बिपत देखने रोए, ज्यो संपै त्यों बिपत है बिद ने रचिया सो होए। कहिंदे सुख दुख दोए दर कपड़े पहरे जाए मनुख, महाराज कहिंदे भी वो आप ही दुख ते सुख दा करता है। जे आपां कहिंदे ना जिवें आम शब्द वरतदे जी पाउण वाला हो ते जी कट्टण वाला भी हो, इसे करके साहिब कहिंदे कोई दुख आ कोई पीड़ा है ते भाई जे किते कोई दवा दारू नाल आराम भी पिया हुंदा ना, कल्ले उस वैद हकीम दे गुण ना गाई जाई, क्योंकि महाराज कहिंदे औखद आए रास विच आप खलोया, उहदी कृपा तो बगैर नहीं। इसे करके तू तो केवल एक अरदास कर के जे सुख दे तो तुझे अराधी, दुख भी तुझे त्याई। महाराज मैनू सदैव अपना शुकराना दवी, अपनी याद विच जोड़ी रखी। हुण जो इस पावन अस्थान ते लड़ीवार रामकली राग विच गुरु नानक साहिब जी दी उचारण कीती ओंकार बाणी है, उहदी 24 नंबर जो पौड़ी है उथों आपां विचार प्रारंभ करनी है। आप जी ने 5-4 मिनट होर जिहड़े बख्शने आप जी ने विचार श्रवण करनी, आप जी पाठ श्रवण करो जी।
छीजा देह खुला एक गंड,
थिंदे छीजे देह खुले एक गंड। साडे शरीर दे विच, क्योंकि महाराज जिन्हां जिन्हां लोगां नाल गल करदे ना उन्हां दी भाषा च गल करदे। रामकली राग विच बहुत ज्यादा आप जी पढ़ोगे जोगियां दे नाल बड़ा संवाद है, तो उन्हां दा यह मनना आ भी इथे एक गंड जिहड़ी है प्राणा दी हुंदी है, वो गठड़ी जदों खुलदी है तो बंदे दे प्राण जिहड़े पंखेरू हुंदे आ उहदी जिंद निकल जांदी है, उहदे सुआस जिहड़े ने उह समाप्त हो जांदे। तो महाराज कहिंदे छीजे देह खुला एक गंड, ए शरीर छिजदा बिणस जांदा जदों प्राणा दी गंड खुलदी, भाव के मनुख दा इस संसार तो जाना हुंदा है।
सियानित देखो जग हंड,
सिया भाव के ए छै होण वाला सारा संसार जिहड़ा आ उह नाशवंत आ। सारी दुनिया हंड के वेख लई, जिन्हों आसा की वार विच महाराज जी ने आख्या किस नाल कीचै दोस्ती सब जग चलनहार। कहिंदे सब नाशवंत है, इसे करके महाराज कहिंदे छिया नित देखो जग हंड, सारा संसार घुम के वेख लई सब भाई चलन विच हन।
धूप छाओ जे सम कर जाना,
धूप दा अर्थ आ दुख ते छां दा अर्थ आ सुख। कहिंदे जदों कोई मनुख दुख ते सुख नूं सम करके जाणदा, भाव के दुख ते सुख जिहड़ा आ उन्हूं बराबर कर देंदा, जिन्हूं गुरु तेग बहादुर साहिब कहिंदे जो नर दुख में दुख नहीं मानना, भाव के दुख विच भी उस मालक दा मालक दी याद विच जुड़दा, सुख है ते तां वी उहदी याद विच जुड़दा, उहने सम कर दित्ते हन।
बंधन काट मुक्त घर आणा,
और जदों कोई बंधन जिहड़े आ मालक किरपा करदा आ जिहदे बंधन कट देंदा, सतगुर सिख के बंधन कट है गुर का सिख विकार ते हट है, ਉਹ ਫਿਰ ਕਹਿੰਦੇ ਬੰਧਨ ਕਾਟ ਮੁਕਤ ਘਰ ਆਣੇ, ਜੰਮਣ ਮਰਨ ਤੋਂ ਮੁਕਤ ਹੋ ਉਸ ਨਿਜ ਘਰ ਵਿਚ ਪਹੁੰਚਦਾ ਹੈ।
ਛਾਇਆ ਛੂਛੀ ਜਗਤ ਭੁਲਾਨਾ,
ਇਹ ਕਹਿੰਦੇ ਮਾਇਆ ਛੂਛੀ ਇਹ ਛਾਇਆ ਹੈ ਪਰਮੇਸ਼ਰ ਦੀ, ਤੇ ਮਾਲਕ ਨੂੰ ਅਰਾਧੀਏ ਪਰਛਾਵਾਂ ਤਾਂ ਆਪੇ ਹੀ ਆਉਂਦਾ ਨਾਲ ਨਾਲ, ਤਾਂ ਕਰਕੇ ਕਹਿੰਦੇ ਇਹ ਖਾਲੀ ਹੈ ਜਿਹੜਾ ਕੰਮ ਨਾ ਆਉਣੀ ਜਿਹਦੇ ਵਿਚ ਜਗਤ ਭੁੱਲਿਆ ਬੈਠਾ ਹੈ।
ਲਿਖਿਆ ਕਿਰਤ ਧੁਰੇ ਪਰਵਾਨਾ,
ਔਰ ਉਸ ਮਾਲਕ ਦੇ ਵੱਲੋਂ ਧੁਰ ਤੋਂ ਪਰਵਾਨਾ, ਪਰਵਾਨਾ ਦਾ ਮਤਲਬ ਹੈ ਸੱਦਾ, ਉਹਦੀ ਚਿੱਠੀ ਜਿਹੜੀ ਹੈ ਉਸ ਮਾਲਕ ਦੇ ਵੱਲੋਂ ਜਦੋਂ ਸੱਦਾ ਆਉਣਾ, ਉਹਦੇ ਸੱਦੇ ਨੂੰ ਕੋਈ ਮੋੜ ਨਹੀਂ ਸਕਦਾ। ਬਾਕੀ ਕਿਸੇ ਦਾ ਸੱਦਾ ਕੋਈ ਚਿੱਠੀ ਪੱਤਰ ਆ ਤੁਸੀਂ ਆਖੋ ਮੈਂ ਨਹੀਂ ਭਾਈ ਲੈਂਦਾ, ਪਰ ਮਹਾਰਾਜ ਕਹਿੰਦੇ ਜਿੱਦਣ ਉਸ ਡਾਢੇ ਦੇ ਘਰ ਤੋਂ ਚਿੱਠੀ ਆਉਂਦੀ ਆ ਪਰਵਾਨਾ ਆਉਂਦਾ ਆ, ਉਹਨੂੰ ਕੋਈ ਦੁਨੀਆਂ ਦੀ ਤਾਕਤ ਜਿਹੜੀ ਆ ਉਹ ਮੋੜ ਨਹੀਂ ਸਕਦੀ, ਇਹ ਧੁਰ ਤੋਂ ਲੇਖ ਹਨ।
ਛੀਜੈ ਜੋਬਨ ਜਰੂਆ ਸਿਰ ਕਾਲ,
ਜਵਾਨੀ ਜਿਹੜੀ ਆ ਉਹ ਸਮਾਪਤ ਹੁੰਦੀ ਜੋਬਨ ਜਾਂਦਾ, ਤੇ ਮਹਾਰਾਜ ਕਹਿੰਦੇ ਬੁਢਾਪਾ ਤੇ ਉਹਦੇ ਨਾਲ ਫਿਰ ਕਾਲ ਜਿਹੜਾ ਸਿਰ ਤੇ, ਭਾਵ ਕੇ ਮੌਤ, ਕਿਉਂਕਿ ਤਿੰਨ ਹੀ ਅਵਸਥਾਵਾਂ ਸਰੀਰ ਦੀਆਂ, ਬਾਲਪਨ ਹੈ ਜਵਾਨੀ ਹੈ ਬਿਰਧ ਹੈ ਉਹਦੇ ਤੋਂ ਬਾਅਦ ਕਾਲ ਹੈ, ਕਹਿੰਦੇ ਜੋ ਸਿਰ ਤੇ ਕਾਲ ਕੂਟਦਾ ਹੈ।
ਕਾਇਆ ਛਿਜੈ ਭਈ ਸਿਬਾਲ,
ਫਿਰ ਕਾਇਆ ਇਸ ਤਰ੍ਹਾਂ ਛਿਜ ਜਾਂਦੀ ਆ, ਸਿਬਾਲ ਦਾ ਅਰਥ ਹੁੰਦਾ ਜਾਲਾ, ਸਾਡੀ ਜਿਵੇਂ ਚਮੜੀ ਹੈ ਨਾ, ਜਿਵੇਂ ਬੰਦਾ ਜਵਾਨੀ ਵਿਚ ਹੈ ਤਾਂ ਇਹ ਕੱਸੀ ਹੋਈ ਆ, ਲੇਕਿਨ ਜਿਵੇਂ ਜਿਵੇਂ ਬੁਢਾਪੇ ਵੱਲ ਜਾਂਦਾ ਝੁਰੜੀਆਂ ਪੈਂਦੀਆਂ, ਭਾਵ ਕੇ ਢਲ ਜਾਂਦੀ ਆ ਚਰਬੀ, ਉਹ ਢਲਦੀ ਹੈ, ਤਾਂ ਕਹਿੰਦੇ ਉਸ ਜਾਲੇ ਦੀ ਨਿਆਈ ਹੁੰਦੀ ਆ। ਉਸ ਮਾਲਕ ਅਕਾਲ ਪੁਰਖ ਦੇ ਅੱਗੇ ਕਹਿੰਦੇ ਚਰਨਾਂ ਵਿਚ ਅਰਦਾਸ ਕਰ ਕਿ ਇਹਦੇ ਤੋਂ ਪਹਿਲਾਂ ਕਿ ਸਰੀਰ ਬਿਣਸੇ, ਇਹ ਤਨ ਜਿਹੜਾ ਹੈ ਕਾਲ ਦੀ ਗਰਾਸ ਬਣੇ, ਉਹਦੇ ਤੋਂ ਪਹਿਲਾਂ ਉਸ ਨਿਰੰਕਾਰ ਅਕਾਲ ਪੁਰਖ ਦੇ ਨਾਲ ਜੁੜ ਕੇ ਉਹਦਾ ਅਰਧ ਹੋ ਦੀ ਇਬਾਦਤ ਕਰ, ਤਾਂ ਕਿ ਮਿਲੀ ਹੋਈ ਦੇਹੀ ਜਿਹੜੀ ਹੈ ਉਹ ਸਫਲੀ ਹੋ ਜਾਏ। ਪਰ ਉਹਦੇ ਵਿਚ ਇਕ ਬਾਤ ਜ਼ਰੂਰ ਰੱਖੀ ਅਖੀਰਲਾ ਬੋਲ ਕਹਿ ਕੇ ਸਮਾਪਤੀ ਹੈ। ਇਕ ਸ਼ਾਇਰ ਨੇ ਬੋਲ ਲਿਖੇ, ਉਹ ਕਹਿੰਦਾ ਅਮਲ ਸੇ ਜ਼ਿੰਦਗੀ ਬਨਤੀ ਹੈ ਜੰਨਤ ਵੀ ਜਹੰਨਮ ਵੀ, ਯਾ ਖਾਕੀ ਆਪਣੀ ਫਿਤਰਤ ਮੇ ਨਾ ਨੂਰੀ ਹੈ ਨਾ ਨਾਰੀ ਹੈ। ਕਹਿੰਦਾ ਅਮਲ ਨਾਲ ਜ਼ਿੰਦਗੀ ਬਣਦੀ, ਆਪਣੇ ਆਪ ਵਿਚ ਖਾਕ ਦਾ ਪੁਤਲਾ ਹੈ, ਕੁਛ ਵੀ ਨਹੀਂ, ਅਮਲ ਕਰੇਗਾ ਤੇ ਬਣੇਗੀ। ਪਰ ਇਕ ਬੋਲ ਇਕ ਸੱਜਣ ਨੇ ਹੋਰ ਲਿਖਿਆ, ਉਹ ਕਹਿੰਦਾ ਅਮਲ ਸੇ ਜ਼ਿੰਦਗੀ ਬਨਤੀ ਤੋ ਸਭੀ ਬਣਾ ਲੇਤੇ, ਜੇ ਕਿਤੇ ਆਪਣੇ ਆਪ ਨਾਲ ਬਣਦਾ ਹੁੰਦਾ ਨਾ ਵੀ ਮੈਂ ਆ ਕਰਨਾ ਉਸ ਤਰ੍ਹਾਂ ਹੁੰਦਾ ਹੁੰਦਾ ਜਿਹਨੂੰ ਮਹਾਰਾਜ ਸੁਖਮਣੀ ਸਾਹਿਬ ਚ ਕਹਿੰਦੇ ਸਿਕਿਆਤ ਹੋਏ ਤਾਂ ਸਭ ਕੁਛ ਲੇ ਅਮਲ ਸੇ ਜ਼ਿੰਦਗੀ ਬੰਤੀ ਤੋਂ ਸਭੀ ਬਣਾ ਲੇਤੇ ਨਵਾਜਿਸ਼ ਜਬ ਤੱਕ ਨਾ ਹੋ ਸ਼ਾਮਿਲ ਕਹਾਂ ਬਾਤ ਬਣਤੀ ਹੈ ਜਿੰਨਾ ਚਿਰ ਉਹਦੀ ਨਵਾਜਿਸ਼ ਨਾ ਹੋਵੇ ਉਹਦੀ ਮਿਹਰ ਨਾ ਹੋਵੇ ਉਹਦੀ ਰਹਿਮਤ ਨਾ ਹੋਵੇ ਉਨਾ ਚਿਰ ਗੱਲ ਨਹੀਂ ਬਣਦੀ ਇਸੇ ਕਰਕੇ ਸਾਧਨਾ ਕਰੋ ਅਰਾਧਨਾ ਕਰੋ ਇਬਾਦਤ ਕਰੋ ਪਰ ਝੋਲੀ ਅੱਡ ਕੇ ਸਦਾ ਉਹਦੀ ਮਿਹਰ ਮੰਗੋ ਮਾਲਕਾ ਆਪਣੀ ਮਿਹਰ ਆਪਣੀ ਰਹਿਮਤ ਦੀ ਖੈਰ ਪਾ ਫਿਰ ਹੀ ਜੀਵਨ ਦਾ ਬੇੜਾ ਪਾਰ ਹੋ ਸਕਦਾ ਮਾਲਕ ਕਿਰਪਾ ਕਰੇ ਆਪ ਸਭ ਦੀਆਂ ਹਾਜ਼ਰੀਆਂ ਸਾਹਿਬ ਦਰ ਤੇ ਕਬੂਲ ਫਰਮਾਉਣ ਕੋਟਾਨ ਕੋਟਾਨ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਔਰ ਸਮੁੱਚੇ ਪ੍ਰਬੰਧ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀ ਔਰ SGPC ਦੇ ਸਮੁੱਚੇ ਪ੍ਰਬੰਧ ਵੀਰਾਂ ਦਾ ਜਿਨ੍ਹਾਂ ਨੇ ਨਾਲ ਮੂਲ ਪਾਠ ਦੀ ਸੇਵਾ ਕੀਤੀ ਹੈ ਸਭ ਦੀਆਂ ਸੇਵਾਵਾਂ ਸਤਿਗੁਰੂ ਥਾਂ ਪਾਉਣ ਹੋਈਆਂ ਭੁੱਲਾਂ ਲਿਖੀਆਂ ਅਖੀਰਲੀਆਂ ਪੰਕਤੀਆਂ ਪੜ੍ਹੇ ਦੀ ਸਮਾਪਤੀ ਹੈ
ਛਾਇਆ ਸ਼ੂਸ਼ੀ ਜਗਤ ਭੁਲਾਨਾ ਲਿਖਿਆ ਕਿਰਤ ਧੁਰੇ ਪਰਵਾਨਾ ਸ਼ੀਜੈ ਜੋਬਨ ਜਰੂਆ ਸਿਰਕਾਲ ਕਾਇਆ ਸ਼ੀਜੈ ਭਈ ਸਿਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।